ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿਂ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੋਨਾ ਨਿਹਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿਂ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੋਨਾ ਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣਾ ਖਸਮ ਨਿਵਾਜੀ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕਾ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਪੂਜਲ ਦਰਬਾਰ ਜਿਨਕੀ ਜੀਵ ਦਿਨਹੀ ਫੇਰੇ ਆਪੇ ਭਾ ਸਹਾਈ ਆਚਰਜ ਗਿਆ ਕਰਨ ਹਾਰਾ ਨਾਨਕ ਸੱਚ ਵਡਿਆਈ ਜਿਨਕੀ ਜੀਵ ਦਿਨਹੀ ਫੇਰੇ ਆਪੇ ਭਜਾ ਸਹਾਈ ਅਚਰਜ ਕੀਆ ਕਰਨ ਹਾਰਾ ਨਾਨਕ ਸੱਚ ਵਡਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੇ ਸਾਹਿਬ ਜੀਓ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਮੁਖ ਨਾ ਮਨ ਤੇ ਪਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖੇਮ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਸਾਡੇ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤ ਰਹੀਆਂ ਹਨ। ਸਤਿਗੁਰਾਂ ਦੇ ਪਾਵਨ ਇਤਿਹਾਸਕ ਸਥਾਨ ਤੋਂ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਐਸੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਹੁਕਮਨਾਮੇ ਭਾਈ ਸਾਹਿਬ ਦੀ ਰਚਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮੇਂ ਲਈ ਸਤਿਗੁਰਾਂ ਦੇ ਸ਼ਬਦ ਦੇ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਅੱਜ ਦਾ ਬਖਸ਼ਿਸ਼ ਕੀਤਾ ਗਿਆ ਇਹ ਪਾਵਨ ਸ਼ਬਦ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦਾ ਇੱਕ ਇਤਿਹਾਸਕ ਪੱਖ ਸੰਪਰਦਾਇ ਵਿਦਵਾਨ ਦੱਸਦੇ ਹਨ ਕਿ ਜਿਸ ਵਕਤ ਵਡਾਲੀ ਤੋਂ ਸਤਿਗੁਰੂ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਤਾਂ ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ। ਉੱਥੇ ਅਧਿਆਤਮਕ ਰੂਪ ਵਿੱਚ ਸ਼ਬਦ ਦੀ ਵਿਆਖਿਆ ਵੀ ਹੈ। ਕੁਝ ਸਮੇਂ ਲਈ ਸੁਰਤ ਬਿਰਤ ਨੂੰ ਇਕਾਗਰ ਕਰਨ ਲਈ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਗੁਰਮੰਤਰ ਦਾ ਆਸਰਾ ਲਈਏ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹਿ ਬੁਲਾਈ ਸੁਖ ਸਹਿਜ ਸਿਧੀ ਕਰ ਆਓ।
ਰਾਗ ਧਨਾਸਰੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚ ਉਚਾਰਨ ਕਰ ਰਹੇ ਨੇ। ਸਾਹਿਬ ਜੀ ਦੀ ਰਚਨਾ ਤੋਂ ਬੋਲੇ ਹੋਏ ਅੰਮ੍ਰਿਤ ਬੋਲ ਨਿਰੰਕਾਰ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਕਿ ਜਿਸ ਅਕਾਲ ਪੁਰਖ ਜੀ ਨੇ ਤੁਹਾਨੂੰ ਭੇਜਿਆ ਸੀ ਵਡਾਲੀ, ਉਸੇ ਅਕਾਲ ਪੁਰਖ ਜੀ ਨੇ ਤੁਹਾਨੂੰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ। ਤਕਰੀਬਨ 3 ਸਾਲ ਤੋਂ ਵਧੀਕ ਸਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰੂ ਜੀ ਵਡਾਲੀ 'ਚ ਰਹੇ ਨੇ। ਸਤਿਗੁਰਾਂ ਦਾ ਪ੍ਰਕਾਸ਼ ਵੀ ਵਡਾਲੀ 'ਚ ਹੋਇਆ ਕਿ ਅਕਾਲ ਪੁਰਖ ਜੀ ਦੇ ਹੁਕਮ ਨਾਲ ਭੇਜੇ ਸੀ ਅਤੇ ਅਕਾਲ ਪੁਰਖ ਜੀ ਦੇ ਹੁਕਮ ਨਾਲ ਹੀ ਤੁਸੀਂ ਵਾਪਸ ਆਏ ਹੋ। ਹੁਣ ਸੁੱਖ ਦੇ ਸਹਿਤ ਤੁਸੀਂ ਆਪਣੇ ਨਿਜ ਘਰ ਗੁਰੂ ਕੇ ਮਹਿਲਾਂ ਦੇ ਵਿੱਚ ਸੁੱਖ ਪ੍ਰਾਪਤ ਕਰੋ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਉਚਾਰਿਆ ਜਾਂਦਾ ਹੈ। ਪਰ ਜੋ ਸਿਧਾਂਤਕ ਪੱਖ ਹੈ, ਕਿਉਂਕਿ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬੋਲ ਭਾਵੇਂ ਕਿਸੇ ਇੱਕ ਦੇ ਪ੍ਰਥਾਏ ਉਚਾਰਨ ਹੋਣ ਪਰ ਹੁੰਦੇ ਸਾਰੇ ਸੰਸਾਰ ਦੇ ਜੀਆਂ ਲਈ ਸਾਂਝੇ ਹਨ, ਹਰ ਇੱਕ ਪ੍ਰਾਣੀ ਮਾਤਰ ਵਾਸਤੇ ਹਨ। ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਸਤਿਗੁਰਾਂ ਨੇ ਆਪਣੇ ਸਾਹਮਣੇ ਆਏ ਹੋਏ ਕੁਝ ਵਿਅਕਤੀਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਪਰ ਉਹ ਕੇਵਲ ਉਹਨਾਂ ਵਾਸਤੇ ਹੀ ਨਹੀਂ ਹੈ। ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਹਨ। ਇਸ ਕਰਕੇ ਇਸ ਤਰ੍ਹਾਂ ਵੀ ਅਰਥ ਕਰਦੇ ਹਨ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਤੁਸੀਂ ਇਹ ਸੰਸਾਰ ਵਿੱਚ ਆਏ ਹੋ। ਆਪਾਂ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਆਏ ਹਨ। ਨਿਰੰਕਾਰ ਦੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਸਾਡੇ ਸਾਰਿਆਂ ਦਾ ਜਨਮ ਹੋਇਆ। ਤੋ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਤੁਸੀਂ ਇਹ ਸੰਸਾਰ ਵਿੱਚ ਆਏ ਹੋ, ਭਾਈ ਉਸੇ ਨੇ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਸਤਸੰਗਤ ਵਿੱਚ ਬੁਲਾਇਆ। ਆਖੋ ਸਤਨਾਮ ਸ੍ਰੀ। ਸਤਿਗੁਰਾਂ ਦੇ ਹੁਕਮ ਨਾਲ ਗੁਰੂ ਕੀ ਸੰਗਤ ਵਿੱਚ ਆਏ ਹਾਂ। ਸਾਡਾ ਕੋਈ ਯੋਗਤਾ ਨਹੀਂ ਹੈ, ਸਾਡਾ ਕੋਈ ਬਲ ਜਾਂ ਕੋਈ ਸਾਡੀ ਸਿਆਣਪ ਜਾਂ ਕੋਈ ਸਾਡੀ ਚਤਰਾਈ ਥੋੜ੍ਹੀ ਹੈ। ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ ਸਾਡੇ 'ਤੇ, ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਿਆ, ਸਾਨੂੰ ਆਪਣੀ ਸੰਗਤ ਵਿੱਚ ਬੁਲਾਇਆ। ਤਿਨਹੈ ਬੁਲਾਏ, ਇੱਥੇ ਸੰਗਤ ਵਿੱਚ ਬੁਲਾਇਆ, ਸਤਸੰਗਤ ਰੂਪੀ ਘਰ ਵਿੱਚ ਬੁਲਾਇਆ। ਇੱਥੇ ਆ ਕੇ ਪਤਾ ਲੱਗਾ ਕਿ ਆਪਣਾ ਨਿੱਜ ਘਰ ਕਿਹੜਾ। ਸਤਸੰਗਤ ਵਿੱਚ ਆ ਕੇ ਇਸ ਗੱਲ ਦਾ ਬੋਧ ਹੋਇਆ, ਗਿਆਨ ਹੋਇਆ ਕਿ ਨਿੱਜ ਘਰ ਕਿਹੜਾ। ਤੋ ਸਤਸੰਗਤ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਜਿਹੜਾ ਅਚਲ ਸੁੱਖ ਹੈ, ਉਸ ਅਚਲ ਸੁੱਖ ਦੇ ਸਹਿਤ ਤੂੰ ਆਪਣੇ ਨਿੱਜ ਘਰ ਵਿੱਚ ਆ, ਜਿਸ ਘਰ ਦੇ ਵਿੱਚੋਂ ਬਾਹਰ ਭਟਕਦਿਆਂ ਤੈਨੂੰ ਬੜਾ ਸਮਾਂ ਹੋ ਗਿਆ। ਆਪਣੇ ਨਿੱਜ ਘਰ ਵਿੱਚ, ਨਿੱਜ ਘਰ ਕਿਹੜਾ? ਸਾਡਾ ਨਿੱਜ ਆਤਮ ਸਵਰੂਪ ਸਾਡਾ ਨਿੱਜ ਘਰ ਹੈ। ਉਹ ਆਤਮਾ ਦਾ ਸਵਰੂਪ ਜਿਸ ਦੀ ਸਾਨੂੰ ਬਿਸਮ੍ਰਤੀ ਹੋਈ ਹੋਈ ਹੈ, ਉਹ ਆਤਮ ਸਵਰੂਪ ਜੋ ਸਾਨੂੰ ਭੁੱਲਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਆਪਣੇ ਐਸੇ ਨਿੱਜ ਘਰ ਦੇ ਵਿੱਚ ਆਉਣਾ ਕਰੋ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨਿਹ ਚਲ ਰਾਜ ਕਮਾਓ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਹਾਰਾਜ ਜੀ ਫੁਰਮਾਨ ਕਰਦਿਆਂ ਕਹਿੰਦੇ ਕਿ ਜੋ ਆਨੰਦ ਸਰੂਪ ਤੇ ਮੰਗਲ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਗੁਣ ਗਾਓ। ਪਰਮੇਸ਼ਰ ਆਨੰਦ ਸਵਰੂਪ ਵੀ ਹੈ, ਪਰਮੇਸ਼ਰ ਮੰਗਲਮਈ ਸਵਰੂਪ ਵੀ ਹੈ, ਉਸ ਦੇ ਗੁਣ ਗਾਓ। ਔਰ ਸਹਿਜ ਧੁਨ, ਮਿੱਠੀ ਮਿੱਠੀ ਆਵਾਜ਼ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਔਰ ਗੁਰਤਾ ਗੱਦੀ ਰੂਪੀ ਇਸ ਨਿਸ਼ਚਲ ਥਾਂ ਤੇ ਬੈਠ ਕੇ ਰਾਜ ਕਮਾਵੋ, ਭਾਵ ਸੰਗਤਾਂ ਨੂੰ ਦਰਸ਼ਨ ਦਿਓ ਔਰ ਉਹਨਾਂ ਨੂੰ ਉਪਦੇਸ਼ ਦਿਓ। ਫਿਰ ਇਸ ਤਰ੍ਹਾਂ ਅਰਥ ਜੋ ਸਾਰੇ ਪ੍ਰਾਣੀਆਂ ਵਾਸਤੇ ਸਾਂਝਾ ਹੈ, ਹੇ ਭਾਈ ਜੋ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਮੰਗਲਮਈ ਸਵਰੂਪ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਗੁਣਾਂ ਨੂੰ ਗਾਇਨ ਕਰੋ। ਮਿੱਠੀ ਮਿੱਠੀ ਆਵਾਜ਼ ਵਿੱਚ ਸ਼ਾਂਤੀ ਸਹਿਤ ਟਿਕਾ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਕਾਹਲੀ ਕਾਹਲੀ ਨਹੀਂ, ਇਹ ਨਹੀਂ ਇਸ਼ਨਾਨ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਿਹੜੇ ਵੇਲੇ ਪੂਰਾ ਹੋ ਗਿਆ, ਕਿਹੜੇ ਵੇਲੇ ਜਾਪ ਸਾਹਿਬ ਪੜ੍ਹ ਕੇ ਸਮਾਪਤੀ ਕਰ ਦਿੱਤੀ, ਪਤਾ ਹੀ ਨਹੀਂ ਲੱਗਾ। ਸਹਿਜ ਧੁਨ ਦਾ ਮਤਲਬ ਟਿਕਾ ਨਾਲ, ਸ਼ਾਂਤੀ ਨਾਲ, ਇੱਕ ਇੱਕ ਅੱਖਰ ਨੂੰ ਸਮਝਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਜਦੋਂ ਇਸ ਤਰ੍ਹਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋਗੇ ਤਾਂ ਤੁਹਾਨੂੰ ਨਿਚਲ ਪਦਵੀ, ਜਿਸ ਪਦਵੀ ਤੇ ਜਾ ਕੇ ਚਲਾਏਮਾਨ ਨਹੀਂ ਹੋਣਾ ਪੈਂਦਾ, ਉਸ ਪਦਵੀ ਦੇ ਸੁੱਖ ਨੂੰ ਤੁਸੀਂ ਫਿਰ ਮਾਣੋਗੇ। ਉਹ ਪਦਵੀ ਦਾ ਸੁੱਖ ਤੁਹਾਨੂੰ ਪ੍ਰਾਪਤ ਹੋਵੇਗਾ ਜਿਹਨੂੰ ਨਿਚਲ ਘਰ ਕਹਿੰਦੇ ਆ। ਫਿਰ ਨਿਚਲ ਨਾਮ ਪਰਮੇਸ਼ਵਰ ਦਾ, ਅਕਾਲ ਪੁਰਖ ਦਾ ਵੀ ਹੈ, ਕਿਉਂਕਿ ਉਹ ਚਲਾਏਮਾਨ ਨਹੀਂ ਹੈ। ਰਾਜ ਦਾ ਅਰਥ ਹੁੰਦਾ ਹੁਕਮ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਹੁਕਮ ਹੈ ਉਹਦੀ ਕਮਾਈ ਕਰੋ, ਨਿਹਚਲ ਰਾਜ ਕਮਾਓ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹੁਕਮ ਕਰਦੇ ਨੇ ਉਸ ਹੁਕਮ ਦੀ ਕਮਾਈ ਕਰੋ।
ਤੁਮ ਘਰ ਆਵੋ ਮੇਰੇ ਮੀਤ,
ਹੇ ਮੇਰੇ ਮਨ, ਮੇਰੇ ਮਿੱਤਰ, ਤੈਨੂੰ ਬਾਹਰ ਭਟਕਦਿਆਂ ਬੜਾ ਸਮਾਂ ਹੋ ਗਿਆ, ਹੁਣ ਵਾਪਸ ਪਰਤਿਆ ਆਪਣੇ ਨਿੱਜ ਘਰ ਦੇ ਵਿੱਚ। ਹੋਏ ਮੇਰਿਆ ਮਨਾ, ਤੂੰ ਵਾਪਸ ਮੁੜਿਆ ਆਪਣੇ ਨਿਜਾ ਆਨੰਦ ਦੇ ਵਿੱਚ ਆ ਕੇ ਲੀਨ ਹੋ ਜਾ।
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਤੇਰੇ ਜਿਹੜੇ ਦੁਖੀ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੁਖੀਆਂ ਨੂੰ ਹਰੀ ਪ੍ਰਭੂ ਨੇ ਆਪ ਕਿਰਪਾ ਕਰਕੇ ਨਿਵਾਰ ਦਿੱਤਾ, ਦੂਰ ਕਰ ਦਿੱਤਾ। ਔਰ ਤੇਰੇ ਜਨਮ ਤੇ ਮਰਨ ਦੀ ਜਿਹੜੀ ਆਪਦਾ ਸੀ, ਉਹ ਆਪਦਾ ਵੀ ਹੁਣ ਬੀਤ ਗਈ ਹੈ, ਭਾਵ ਤੈਨੂੰ ਹੁਣ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਸੰਬੋਧਨ ਕਰਦਿਆਂ ਕਹਿੰਦੇ ਪੰਜਵੇਂ ਪਾਤਸ਼ਾਹ, ਕਿਉਂਕਿ ਜਿਹੜੀ ਅੰਸ਼ ਛੇਵੇਂ ਪਾਤਸ਼ਾਹ ਵਿੱਚ ਹੈ ਉਹੀ ਗੁਰੂ ਅਰਜਨ ਸਾਹਿਬ ਵਿੱਚ ਹੈ। ਉਸ ਅੰਸ਼ ਨੂੰ ਚੇਤੇ ਕਰਦਿਆਂ ਮਿੱਤਰ ਸ਼ਬਦ ਨਾਲ ਸੰਬੋਧਨ ਕਰਦਿਆਂ ਕਹਿੰਦੇ ਮੇਰੇ ਮਿੱਤਰ ਹੁਣ ਆਪਣੇ ਘਰ ਆਓ, ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ। ਤੁਹਾਡੇ ਜਿਹੜੇ ਦੁਖੀ ਸੀ, ਸੁਲੀ ਖਾਂ ਵਰਗੇ, ਸੁਲਭੀ ਖਾਂ ਵਰਗੇ, ਉਹ ਪਰਮੇਸ਼ਰ ਨੇ ਆਪ ਨਿਵਾਰ ਦਿੱਤੇ ਨੇ। और जड़ी आपदा सी दुख सी ओ हुण बीत गया है।
रहाउ प्रगट कीने प्रभ करने हारे ना सुन पाजन थाके।
करनहार वाहिगुरु परमेश्वर ने गुरु हरगोबिंद साहब जी तुहानू प्रगट कर दिता है, हुण तुहाडा नसना भजना थक गया है, रहत हो गए नसन भजन तो। हुण सानू सारिआं नू उपदेश देंदिआं कहिंदे भाई प्रभु अकाल पुरख परमेश्वर ने जदों तुहाडे अंदर अपना आप प्रगट कर दिता, अपना आप साक्षात्कार कर दिता, जिसनों ब्रह्म ज्ञान की अवस्था कहिंदे ने, कहिंदे प्रभु ने करणहार वाहिगुरु ने जदों तुहाडे अंदर अपना आप प्रगट कर दिता, हुण नसन भजन तो थक के रहत हो गए, भाव हुण भटकण मुक गई। नासन का अर्थ महापुरशां ने नास्तकता भी किया, भाजन का अर्थ हुंदा पात्र। जो नास्तकता के पात्र बने हुए सी वह हुण थक गए, भाव हुण हिरदे चो नास्तकता चली गई, हुण अकाल पुरख वाहिगुरु परमेश्वर की होंद नूं अपने हिरदे विच महसूस कर लिया। नहीं तो पहला नास्तकता यह भी है, खबरे रब है कि नहीं, खबरे परमेश्वर है कि नहीं, यह नास्तकता है मनुखां दे हिरदे च। कहिंदे हुण यह नास्तकता हिरदे चो चली गई है क्योंकि प्रभु ने खुद आप अपना आप साडे अंदर प्रगट कर दिता है।
कर मंगल वाजे नित वाजे अपने खसम निवाजे।
कहिंदे हुण अपने खसम ने आप कृपा करके सानू नवाज लिया, रख लिया, हुण हिरदे रूपी घर दे विच भी मंगल वज तुरे हन, और नित अनहद नादां दे वाजे जिहड़े ने ਉਹ ਹਿਰਦੇ ਚ ਵੱਜ ਤੁਰੇ ਹਨ।
ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ।
ਇਹ ਭਾਈ ਗੁਰੂ ਦੇ ਬਚਨਾਂ ਦਾ ਆਧਾਰ ਲਵੋ, ਗੁਰੂ ਦੇ ਬਚਨਾਂ ਦਾ ਆਸਰਾ ਲਵੋ, ਔਰ ਗੁਰੂ ਦੇ ਬਚਨਾਂ ਦਾ ਆਸਰਾ ਲੈ ਕੇ ਸਦਾ ਵਾਸਤੇ ਸਥਿਰ ਹੋ ਜਾਓ, ਅਡੋਲ ਹੋ ਜਾਓ, ਡੋਲਣ ਦੀ ਲੋੜ ਨਹੀਂ। गुरु के शब्द द्वारा अडोल पदवी की प्राप्ति होंदी है। जिस वक्त सतगुरां का शब्द गुरु का उपदेश हिरदे च वस जावे तां इह मन अडोल हो जाता है। इस करके कहिंदे भाई अस्थिर हो जाओ, टिक जाओ, डोलण की लोड़ नहीं, मता डोलवे फिरो। महाराज जी अडोल किवें होईए? गुरु अर्जन साहब पातशाह कहिंदे गुरु के बचना दे आसरे नूं ग्रहण करके। जदों तुसी गुरु दे बचना दा आसरा ग्रहण करोगे, गुरु दा आसरा लवोगे, तां गुरु दे आसरे नूं ग्रहण कीतिआं तुसी सदैवी काल लई अडोल पदवी नूं प्राप्त होवोगे।
जय जयकार सगल भूमंडल मुख उजल दरबार।
हुण सारी भूमंडल धरती दे उत्ते तुहाडी जय जयकार होवेगी, पर निरंकार वाहिगुरु परमेश्वर दे दरबार विच भी तुहाडे मुख उजवल होणगे। गुरु हरगोबिंद साहब जी महाराज जी नूं कह रहे ने गुरु अर्जन साहब कि इस धरती ते सारी जगत विच तुहाडी जय जयकार होवेगी, और निरंकार दे अकाल पुरख दे दरबार विच भी तुहाडा मुख उजवल है।
जिनके जीव तिनै ही फेरे आपे भया सहाई।
जिहड़े सुलभी खां वर्गे चढ़ चढ़ के आउंदे सन श्री अमृतसर साहब, ते परमेश्वर दे ही जी सी ना, ते परमेश्वर ने इन्हां नूं आप ही रस्त्यों फेर दिता, ये पहुंच ही ना सके। आप वाहिगुरु जी ने तुहाडी सहायता कीती है। फिर दूसरा सिद्धांतक अर्थ जिनके जी तिना ही फेरे। यह संसार दे आपां जिन्ने भी जी हाँ अकाल पुरख वाहिगुरु परमेश्वर दे जी हाँ, तो वाहिगुरु परमेश्वर दे जिहड़े जी ने उसे ने ही संसार वल्लों इन्हां जीआं नूं उपरामता दित्ती है। संसार वल्लों उपरामता दी विरती, उदासीनता दी विरती उसे अकाल पुरख परमेश्वर ने दित्ती है, जिसनूं आपां वैराग कहिंदे हाँ। गुरु खालसा जी परम वैराग जदों तक हिरदे विच ना उपजे ਉਦੋਂ ਤੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵੱਲ ਨਹੀਂ ਤੁਰਿਆ ਜਾ ਸਕਦਾ। ਪਰਮ ਵੈਰਾਗ ਦਾ ਮਤਲਬ ਸ੍ਰੇਸ਼ਟ ਵੈਰਾਗ ਜੋ ਗ੍ਰਿਹਸਥ ਆਸ਼ਰਮ ਦੇ ਵਿੱਚ ਰਹਿੰਦਿਆਂ ਵੀ ਪਾਲਿਆ ਜਾ ਸਕਦਾ ਹੈ। ਮਹਾਰਾਜ ਜੀ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਜੀ ਨੇ ਉਸੇ ਨੇ ਸੰਸਾਰ ਵੱਲੋਂ ਜੀਆਂ ਦੇ ਹਿਰਦੇ ਚ ਪ੍ਰਾਮਤਾ ਪੈਦਾ ਕਰਕੇ ਆਪ ਜੀਵ ਦੀ ਸਹਾਇਤਾ ਕੀਤੀ। ਆਪੇ ਭਇਆ ਸਹਾਈ ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਸੰਸਾਰ ਦੇ ਜੀਆਂ ਦੇ ਸਹਾਈ ਹੋਏ ਨੇ, ਮਦਦਗਾਰ ਹੋਏ ਹਨ।
ਅਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ।
ਕਰਨਹਾਰ ਵਾਹਿਗੁਰੂ ਪਰਮੇਸ਼ਰ ਨੇ ਬੜਾ ਅਸਚਰਜ ਕੀਤਾ, ਜੀਵ ਤੇ ਈਸ਼ਵਰ ਦੀ ਅਭੇਦਤਾ ਕਰਾ ਦਿੱਤੀ। ਇਹ ਅਸਚਰਜ ਹੀ ਹੈ ਨਾ ਕਿ ਜੀਵ ਈਸ਼ਵਰ ਨੂੰ ਇੱਕ ਮਿਕ ਕਰਕੇ ਬ੍ਰਹਮ ਰੂਪ ਆਪਣਾ ਰੂਪ ਬਣਾ ਲਿਆ। ਬ੍ਰਹਮ ਈਸ਼ਵਰ ਜੀਵ ਇੱਦਾਂ ਤਿੰਨਾਂ ਰੂਪਾਂ ਦੇ ਵਿੱਚ ਜਦੋਂ ਵੰਡ ਕਰੀਏ ਤੇ ਜੀਵ ਦਾ ਜੀਵ ਪੁਣਾ ਛੱਡ ਕੇ ਈਸ਼ ਦਾ ਈਸ਼ਵਰ ਪੁਣਾ ਤਿਆਗ ਕੇ ਪਿੱਛੇ ਜੋ ਬਾਕੀ ਬਚਦਾ ਉਹਨੂੰ ਕਹਿੰਦੇ ਨੇ ਬ੍ਰਹਮ। ਉਹ ਬ੍ਰਹਮ ਸਰੂਪ ਹੋ ਗਿਆ। ਤੋ ਜੀਵ ਤੇ ਈਸ਼ਵਰ ਦੀ ਅਭੇਦਤਾ ਦਾ ਇਹ ਅਸਚਰਜ ਕਾਰਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ, ਸਤਿਗੁਰੂ ਜੀ ਨੇ ਕਰ ਦਿੱਤਾ ਹੈ। ਇਹ ਵਡਿਆਈ ਆਪਣੇ ਆਪ ਭਗਤਾਂ ਨੂੰ ਸਤਿਗੁਰੂ ਜੀ ਨੇ ਪ੍ਰਦਾਨ ਕੀਤੀ ਹੈ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਜੋ ਇਸ ਪਵਿੱਤਰ ਸਥਾਨ ਤੇ ਚੱਲ ਰਹੀ ਹੈ ਨਿਰੰਤਰ, ਰਾਮ ਕਲੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਇੱਥੋਂ ਆਰੰਭ ਹੋ ਰਹੇ ਨੇ। ਰਾਮ ਕਲੀ ਰਾਗ ਜ਼ਿਆਦਾ ਤੌਰ ਤੇ ਯੋਗੀ ਲੋਕ ਵਰਤਿਆ ਕਰਦੇ ਸਨ ਇਸ ਰਾਗ ਦੀ ਵਰਤੋਂ। ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਯੋਗੀਆਂ ਨੂੰ ਮਿਲਦੇ ਨੇ, ਸਿੱਧਾਂ ਨੂੰ ਮਿਲਦੇ ਨੇ, ਉਹਨਾਂ ਨਾਲ ਚਰਚਾ ਕਰਦੇ ਨੇ ਤੇ ਬਹੁਤ ਸਾਰੇ ਸ਼ਬਦ ਸਤਿਗੁਰੂ ਜੀ ਨੇ ਰਾਮ ਕਲੀ ਰਾਗ ਦੇ ਵਿੱਚ ਉਚਾਰਨ ਕੀਤੇ ਨੇ। ਸਿੱਧ ਗੋਸ਼ਟ ਅੰਮ੍ਰਿਤ ਬਾਣੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਇਹ ਗੁਰਦੇਵ ਨੇ ਰਾਮ ਕਲੀ ਰਾਗ ਦੇ ਵਿੱਚ ਹੀ ਰਚੀ ਹੈ। ਗੁਰੂ ਅਰਜਨ ਸਾਹਿਬ ਦੇ ਬਹੁਤ ਸਾਰੇ ਸ਼ਬਦ ਜੋ ਯੋਗੀਆਂ ਦੇ ਨਾਲ ਗੁਫ਼ਤਗੂ ਕਰਦਿਆਂ ਵਿਚਾਰ ਕਰਦਿਆਂ ਮਹਾਰਾਜ ਜੀ ਨੇ ਉਚਾਰੇ। 18ਵਾਂ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਰਾਮ ਕਲੀ ਪ੍ਰਾਰੰਭ ਹੋ ਰਿਹਾ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ ਸ਼੍ਰੀ
ਰਾਮ ਕਲੀ ਮਹੱਲਾ ਪਹਿਲਾ ਕਰ ਪਹਿਲਾ ਚਾਉ ਪਦੇ ਇੱਕ ਓਅੰਕਾਰ।
ਰਾਮ ਕਲੀ ਰਾਗ ਹੈ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਚੌ ਪਦੇ ਚਾਰ ਪਦਿਆਂ ਵਾਲਾ ਇਹ ਪਵਿੱਤਰ ਅੰਮ੍ਰਿਤ ਬਚਨ ਹੈ। ਮਹਾਰਾਜ ਜੀ ਰਾਮ ਕਲੀ ਰਾਗ ਦੀ ਆਰੰਭਤਾ ਹੋ ਰਹੀ ਇਸ ਕਰਕੇ ਮੰਗਲਾ ਚਰਨ ਕਰਦੇ ਹਨ। ਇੱਕ ਦਾ ਮਤਲਬ ਹੁੰਦਾ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ, ਜੋ ਸਜਾਤੀ ਵਿਜਾਤੀ ਔਰ ਸਾਬਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ ਉਹਨੂੰ ਕਹਿੰਦੇ ਨੇ ਇੱਕ। ਓਅੰਕਾਰ ਜੋ ਸਰਬ ਦਾ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਜਿਤਨਾ ਕੁਝ ਸੂਖਸ਼ਮ ਹੁੰਦਾ ਚੱਲਿਆ ਜਾਏਗਾ ਸੂਖਸ਼ਮ ਸਥੂਲ ਨਾਲੋਂ ਬਹੁਤ ਵਿਆਪਕ ਹੁੰਦਾ ਚੱਲਿਆ ਜਾਏਗਾ। ਇਹ ਸਿਧਾਂਤ ਹੈ। ਜਿਤਨਾ ਸੂਖਸ਼ਮ ਹੋਵੇਗਾ ਉਤਨਾ ਹੀ ਵਿਆਪਕ ਹੋਵੇਗਾ, ਜਿਤਨਾ ਸਥੂਲ ਹੋਵੇਗਾ ਉਹ ਉਤਨਾ ਹੀ ਥੋੜੇ ਦਾਇਰੇ ਦੇ ਵਿੱਚ ਰਹੇਗਾ। ਇਸ ਤਰ੍ਹਾਂ ਵਿਦਵਾਨ ਅਰਥ ਕਰਦੇ ਨੇ ਧਰਤੀ ਸਥੂਲ ਹੈ, ਧਰਤੀ ਨਾਲੋਂ ਵੱਧ ਸੂਖਸ਼ਮ ਜਲ ਹੈ। ਧਰਤੀ ਸਥੂਲ ਹੈ ਨੂੰ ਕੱਪੜੇ ਦੇ ਵਿੱਚ ਇਹਦੇ ਜਿਹੜੇ ਪੱਥਰ ਡਲੇ ਵਗੈਰਾ ਨੂੰ ਰੱਖੇ ਜਾ ਸਕਦੇ ਨੇ, पर पानी इस धरती नालों वध सूखम है, उहनू तुसीं कपड़े विच नहीं ढक सकदे। इस करके धरती नालों कई गुणा वध पानी है, क्योंकि धरती नालों वध सूक्ष्म पानी है और पानी धरती नालों कई गुणा वध है। पानी नालों सूक्ष्म अग्नि है, अग्नि पानी नालों भी वध सूक्ष्म है। क्यों? पानी नूं तुसी किसी घड़े आदक दे विच इकट्ठा करके रख सकते हो, पर अग्नि नूं नहीं रख सकते। अग्नि नूं किसी घड़े आदक विच तुसी इकट्ठा करके नहीं रख सकते। अग्नि पानी दा कारण भी है, क्योंकि जदों साडे शरीर दे विच अग्नि वधदी है ते शरीर चों पसीना पैदा हुंदा। इहदा मतलब है कि पानी दा कारण वो साडे अंदर जां सारे संसार दे विच जिहड़ी अग्नि है, वो अग्नि ही जल दा कारण है। जिहड़े मीह वरसदे ने इह भी अग्नि तत्व करके ही है ना। अग्नि करके पानी वाष्पीकरण हो के उड़दा, हवा द्वारा बदलों के रूप दे विच वरसदा है। हुण पानी नालों दस गुणा वध अग्नि तत्व है। अग्नि पानी नालों सूक्ष्म है और दस गुणा वध अग्नि है। हुण अग्नि नालों सूक्ष्म वायु है, वायु हवा वो अग्नि नालों भी वध सूक्ष्म है। किवें सूक्ष्म है? अग्नि नूं वेख सकते हाँ, वायु नूं वेख नहीं सकते। अग्नि तुसी किसे भांडे च पा के नहीं रख सकते, उहदा विस्थार है, उहनूं तुसी बन नहीं सकते, पर वो अखां नाल वेखी तां जा सकती है ना। पर वायु अग्नि नालों भी वध सूक्ष्म है, इहनूं अखां नाल वेख्या नहीं जा सकता। और वायु करके ही अग्नि है, जे वायु ना हो तो अग्नि नहीं बल सकती। वायु ही अग्नि नूं बुझाउंदी है, वायु ही अग्नि नूं प्रचंड करदी है। वायु जिहड़ी है वह अग्नि का कारण है, तो अग्नि का कारण होण करके वायु अग्नि तो अधिक सूक्ष्म है और उहदे तो दस गुणा वध है। उहदा विस्थार जिहड़ा वायु दा वह अग्नि नालों दस गुणा वध है। हुण वायु का कारण है आकाश तत्व, पंज तत्व ने ना, तो पंजवां तत्व आकाश। आकाश वायु का कारण है, क्योंकि आकाश करके वायु तुर फिर सकती है। हुण आकाश वायु नालों भी वध सूक्ष्म है। किवें? वायु नूं असीं चमड़ी नाल तां स्पर्श कर सकते हैं ना, हवा चलती होवे तो साडी चमड़ी दस दिंदी वी हवा चल रही है। चमड़ी करके असीं उहदा स्पर्श दा ज्ञान लै लैंदे हां। इस करके आकाश नूं तां चमड़ी नाल भी नहीं स्पर्श किया जा सकता, अखां नाल भी इहनूं पूरा तौर ते नहीं वेख्या जा सकता, इह तां खाली पुलाड़ है। वायु नालों आकाश सूक्ष्म है, इस करके वायु नालों दस गुणा वध आकाश कहा जाता है। हुण आकाश तो परे है अज्ञान। अज्ञान जिहड़ा है वह आकाश का कारण है। अज्ञान जिहड़ा मैं आकाश तो परे की है, आपां कोई पुछे भी आकाश तो परे की है, तो आकाश तो परे कहांगे भी मैं नहीं जानता। वह जिहड़ा मैं नहीं जानता इहनू कहिंदे ने अज्ञान, अविद्या। ये आकाश का कारण है और ये आकाश का कारण होण करके उहदे नालों दस गुणा वध है, सूक्ष्म है। क्योंकि आकाश नूं असीं भावें किसी इंद्री करके स्पर्श नहीं कर सकते, पर इहनूं अनुभव तां कर सकते हैं ना, भी आले दुआले ये जिहड़ा आकाश है। पर अज्ञान इहदे तो भी वध सूक्ष्म है और इहदे तो भी वध विस्थार वाला है, जिथे जाके असीं मन करके समझदे हां भी मैं नहीं जाणदा। अग्ञान उहदे तो भी वध सूक्ष्म है। हुण अग्ञान तो परे शास्त्र कहिंदे है, अज्ञान तो परे की है? जदों गुरु साहब दा तरस वरतदा है, कृपा वरतदी है, तां अज्ञान तो परे ब्रह्म दा स्वरूप साक्षात्कार हुंदा है। फिर वह जिहड़ा अज्ञान है उहदे नालों कई गुणा वध विस्थार सूक्ष्म ते विस्थार पुणे दे विच ब्रह्म दा है। अज्ञान उस ब्रह्म दे स्वरूप विच इस तरह है जिवें साडे शरीर दे उत्ते कोई तिल होवे ना निकल जाए, इदां अज्ञान ब्रह्म दे स्वरूप विच इक तिल मात्र है,
और ब्रह्म होर ज्यादा व्यापक ते सूक्ष्म है। एदा सूक्ष्म ते व्यापक की व्याख्या महापुरुष विद्वान करते हैं। वो अहंकार जो व्यापक है और सूक्ष्म है, जितना सूक्ष्म होगा उन्ना ही व्यापक होगा। कलगीधर पातशाह कहते सूक्ष्म रूप ना वरना जाई, अकाल पुरख परमेश्वर का जिहड़ा सूक्ष्म रूप है वह वर्णन विच नहीं आता, वह परे तो परे है, परे तो परे है। ओंकार जो सूक्ष्म भी है और व्यापक भी है, सर्वदा प्रकाशक है और एक है, सजाति विजाति सबगत तिना भेदा तो रहत है।
सत नाम
उहदा नाम त्रैकाल सत है, त्रैकाल सत है। पहला भी सच सी, हुण भी सच है, अगा नूं भी सच है। आद सच, जुगाद सच है, भी सच नानक हो सी भी सच। जो त्रैकाल सच है, अकाल पुरख वाहिगुरु पार ब्रह्म परमेश्वर का नाम सत है।
करता पुरख,
करता जो सारे जगत का करता है, सारे संसार नूं करन वाला है। नमित कारण भी आप है, उपादान कारण भी आप है, इस करके उन्हें पुरख कहा है। नमित कारण भी है तो उपादान कारण भी है, क्योंकि करके विच पूरिया होया। घड़े का उपादान कारण है मिट्टी, और उहदा नमित कारण है कुम्हार। कुम्हार वखरा है, घड़ा बना रहा है वखरा, वह मिट्टी तो बना रहा है। पर ब्रह्म अकाल पुरख वाहिगुरु परमेश्वर इस सारे जगत का उपादान कारण भी आप है। जिवें मकड़ी जाले का उपादान कारण भी आप ही है ना, तो नमित कारण भी आप है। मकड़ी कोई जाला पैदा हुंदा ना, वो किसी वक्री थां तो नहीं लैके आउंदी। इस तरह ब्रह्म तो यह सारा जगत पैदा होया, वो ये सारे जगत का उपादान कारण भी है, नमित कारण भी है, और करके पुरख सारिया विच पूरिया होया। जुलाया कपड़े नूं बना के उहदा करता हो जांदा है, पर उस कपड़े दे विच वसदा नहीं है। कुम्हार घड़े नूं बना के घड़े तो वखरा है, पर वह घड़े दे विच नहीं वसदा। सुनियारा सोने दे गहने बना के उहदा करता हो जांदा, पर उस सोने दे गहनिआं विच नहीं वसदा। पर अकाल पुरख वाहिगुरु परमेश्वर इस सारे संसार नूं करता करके फिर इहदे विच पुरख पूरिया भी होया, विच वसदा भी है। कुदरत करकै वसिया सोए, यह सारी कुदरत नूं बना के फिर इहदे विच वसदा भी है, इहदे विच रहिंदा भी है। इस करके उहनूं कहिंदे ने पुरख।
निरभउ निरार,
निरभउ है, उहनूं भउ नहीं है किसे दा, उहनूं खौफ नहीं है। डर के ला रखे उहदे तों, कोई वड्डा होवे तां उहदा डर बन्ने, उहदे तों कोई वड्डा है ही नहीं, इस करके निरभउ है। उहदे अंदर भउ नहीं है, खौफ नहीं है। संसार दे हर एक प्राणी दे अंदर किसे ना किसे प्रकार दा भउ ते खौफ है, पर अकाल पुरख वाहिगुरु परमेश्वर जो सब तो वड्डा है, उस नूं किसे दा भी भउ नहीं है। निरवैर, उहदा वैर भी नहीं किसे नाल, किसे नाल उहदा वैर विरोध नहीं है। वह वैर करे किहदे नाल, जदों सारा कुछ उहदी अपनी अंश है। आखो सतनाम श्री, अपनी अंश नाल वैर किवें करेगा। सब कुछ जदों उसे तो पैदा हो रहा, अपनी अंश नाल उह वैर किवें करे, उहदा किसे नाल वैर नहीं है। महापुरशां ने अति व्याप्ती दोष द्वारा भी मूल मंत्र दे अर्थ कीते है, वो विस्थार हो जाएगा भी जो अति व्याप्ती दोष। कोई आखे भी घोड़े के चार पैर होंगे, लागू कोई कहे भी कले घोड़े के थोड़ी चार पैर होंगे ने, गऊ के भी तो चार ही होंगे, मझ के भी चार ही होंगे, उहनूं अति व्याप्ती दोष कहिंदे आ। जदों निरभउ कहा जांदा है तां निरभउ कहण वालिआं ने किसे आख्या, रावण किहड़ा किसे दा डर मनदा सी, उह वी तां निरभउ सी। अरणाक्ष किहड़ा किसे दा भउ मनदा सी, उह वी तां निरभउ सी। हुण कोई उत्थे इस निरभउ शब्द नूं लागू ना कर लवे, महाराज जी इस दोष की निवृत्ति लई अगे कहिंदे ने निरवैर, ਕਹਿੰਦੇ ਰਾਵਣ ਤੇ ਹਰਨਾਕਸ਼ ਨਿਰਭਉ ਹੋ ਸਕਦੇ ਨੇ ਪਰ ਉਹ ਨਿਰਵੈਰ ਨਹੀਂ ਸਨ। ਉਹਨਾਂ ਅੰਦਰ ਵੈਰ ਦੀ ਭਾਵਨਾ ਸੀ, ਰਾਵਣ ਅੰਦਰ ਸ਼੍ਰੀ ਰਾਮ ਦੀ ਵੈਰ ਦੀ ਭਾਵਨਾ ਸੀ, ਹਰਨਾਕਸ਼ ਵਿਸ਼ਨੂੰ ਦਾ ਵੈਰੀ ਸੀ, ਉਹ ਨਿਰਵੈਰ ਤਾਂ ਨਹੀਂ ਸੀ ਨਾ। ਇਹਦਾ ਅਤਿ ਵਿਆਪਤੀ ਦੋਸ਼ ਦੀ ਨਿਵਿਰਤੀ ਦੁਆਰਾ ਵੀ ਮੂਲ ਮੰਤਰ ਦੇ ਅਰਥ ਹੁੰਦੇ ਆ। ਨਿਰਵੈਰ ਜੋ ਵੈਰ ਤੋਂ ਰਹਿਤ ਹੈ, ਜਿਸ ਅੰਦਰ ਕਿਸੇ ਪ੍ਰਤੀ ਵੀ ਵੈਰ ਨਹੀਂ।
ਅਕਾਲ ਮੂਰਤ,
ਅਕਾਲ ਮੂਰਤ, ਮੂਰਤ ਨਾਮ ਹੈ ਹਸਤੀ ਦਾ, ਮੂਰਤ ਨਾਮ ਹੈ ਵਜੂਦ ਦਾ। ਪਰਮੇਸ਼ਰ ਦੀ ਜਿਹੜੀ ਹਸਤੀ ਹੈ ਨਾ ਉਹ ਅਕਾਲ ਹੈ, ਉਹ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦੀ। ਅਕਾਲ ਉਹ ਕਾਲ ਦੇ ਦਾਇਰੇ ਵਿੱਚ ਨਹੀਂ ਹੈ, ਕਾਲ ਤੋਂ ਪਰੇ ਹੈ। ਅਸੀਂ ਸਾਰੇ ਜੀਵ ਕਾਲ ਦੇ ਚੱਕਰ ਵਿੱਚ ਹਾਂ, ਪਰ ਪਾਰ ਬ੍ਰਹਮ ਪਰਮੇਸ਼ਰ ਇਸ ਕਾਲ ਤੋਂ ਪਰੇ ਅਕਾਲ ਨੇ। ਜਦੋਂ ਨੂਰੇ ਮਾਈ ਨੂੰ ਮਹਾਰਾਜ ਗੁਰੂ ਕਲਗੀਧਰ ਭੇਜਦੇ ਆ ਨਾ ਕਿ ਸਰਹੰਦ ਜਾ ਕੇ ਪਤਾ ਕਰਕੇ ਆ, ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆ, ਤੇ ਰਾਏ ਕੱਲੇ ਜੀ ਦੇ ਪਾਸ ਮਹਾਰਾਜ ਜੀ ਬੈਠੇ ਸਨ। ਪਹਿਰ ਕੁ ਬੀਤਿਆ ਤੇ ਮਹਾਰਾਜ ਜੀ ਕਹਿੰਦੇ, ਰਾਏ ਕੱਲਾ ਜੀ ਵੇਖੋ ਨੂਰਾ ਵਾਪਸ ਮੁੜਿਆ ਕਿ ਨਹੀਂ ਮੁੜਿਆ। ਰਾਏ ਕੱਲਾ ਜੀ ਕਹਿੰਦੇ, ਮਹਾਰਾਜ ਵੀ ਇੱਕ ਦਿਨ ਤਾਂ ਉਹਨੂੰ ਜਾਣ ਤੇ ਲੱਗਣਾ, ਇੱਕ ਦਿਨ ਉੱਥੇ ਰਹਿ ਕੇ ਖਬਰਸਾਰ ਲਏਗਾ, ਤੀਜੇ ਦਿਨ ਜਾ ਕੇ ਵਾਪਸ ਮੁੜੇਗਾ, ਹਾਲੇ ਤਾਂ ਪਹਿਰ ਕੀ ਹੋਇਆ। ਗਏ ਨੂੰ ਮਹਾਰਾਜ ਜੀ ਚੁੱਪ ਕਰ ਗਏ। ਬਚਨ ਬਿਲਾਸ ਚੱਲ ਪਏ ਹੋਰ ਗੱਲਾਂ ਬਾਤਾਂ ਕਰਦਿਆਂ। ਕੁਝ ਸਮੇਂ ਬਾਅਦ ਫਿਰ ਕਹਿੰਦੇ, ਰਾਏ ਕੱਲਾ ਜੀ ਵੇਖੋ ਨੂਰਾ ਵਾਪਸ ਆਇਆ ਕਿ ਨਹੀਂ ਆਇਆ। ਰਾਏ ਕੱਲਾ ਜੀ ਬੜੇ ਹੈਰਾਨ ਹੋਏ ਕਿ ਜਾਪਦਾ ਸਤਿਗੁਰਾਂ ਦੇ ਮਨ ਚ ਮੋਹ ਹੈ, ਬਾਰ ਬਾਰ ਪੁੱਛਦੇ ਨੇ, ਮਹਾਰਾਜ ਜੀ ਹਾਲੇ ਕਿੱਥੇ ਆ ਗਿਆ ਹੋਣਾ। ਤੀਜੀ ਵਾਰ ਫਿਰ ਸਤਿਗੁਰਾਂ ਨੇ ਕੁਝ ਸਮੇਂ ਬਾਅਦ ਕਿਹਾ ਵੀ ਰਾਏ ਜੀ ਵੇਖੋ ਨੂਰਾ ਵਾਪਸ ਆਇਆ ਕਿ ਨਹੀਂ ਆਇਆ। ਰਾਏ ਕੱਲੇ ਨੇ ਵੀ ਸੋਚਿਆ ਵੀ ਸਤਿਗੁਰੂ ਜੀ ਬਾਰ ਬਾਰ ਪੁੱਛਦੇ ਨੇ, ਕੋਈ ਗੱਲ ਹੋਵੇਗੀ। ਟਾਂਗੂ ਨੂੰ ਕਿਹਾ, ਦਰਖਤ ਤੇ ਚੜ੍ਹ ਕੇ ਵੇਖ। ਇੱਕ ਟਾਂਗੂ ਦਰਖਤ ਤੇ ਚੜਿਆ, ਉਹਨੇ ਨਿਗਾਹ ਮਾਰੀ ਦੂਰ ਤਾਈ ਤੇ ਕੀ ਵੇਖਦਾ, ਵਾਕਈ ਨੂਰਾ ਮਾਈ ਵਾਪਸ ਪਰਤ ਰਿਹਾ। ਨੂਰਾ ਵਾਪਸ ਆਇਆ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਰਾਏ ਕੱਲਾ ਨੂੰ ਕਹਿੰਦਾ, ਨੂਰਿਆ ਤੂੰ ਆ ਵੀ ਗਿਆ। ਕਹਿੰਦਾ, ਹਾਂ ਮਹਾਰਾਜ ਜੀ, ਇੱਕ ਦਿਨ ਜਾਣ ਤੇ ਲੱਗਾ, ਇੱਕ ਦਿਨ ਉੱਥੇ ਰਿਹਾ ਤੇ ਤੀਜੇ ਦਿਨ ਅੱਜ ਪਰਤ ਕੇ ਆਇਆ। ਰਾਏ ਕੱਲਾ ਹੈਰਾਨ ਸੀ ਕਿ ਸਾਡੇ ਕੋਲ ਇੱਥੇ ਹਾਲੇ 2-2.5 ਪਹਿਰਾਂ ਦਾ ਸਮਾਂ ਬੀਤਿਆ, ਇਹ ਕਹਿੰਦਾ ਮੈਂ 3 ਦਿਨ ਬਤੀਤ ਕਰਕੇ ਆਇਆ। ਇਹ ਇਤਿਹਾਸਕ ਘਟਨਾ ਇਹ ਸਿੱਧ ਕਰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਸਤੀ ਅਕਾਲ ਹੈ, ਉਹ ਕਾਲ ਦੇ ਦਾਇਰੇ ਵਿੱਚ ਸੀਮਾਬੱਧ ਨਹੀਂ ਹੈ। ਇਸ ਕਰਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਅੱਜ ਵੀ ਨੇ ਤੇ ਅੱਗੇ ਵੀ ਰਹਿਣਗੇ। ਜੇ ਕਾਲ ਦੇ ਦਾਇਰੇ ਚ ਹੁੰਦੇ ਤੇ ਜੋਤੀ ਜੋਤ ਸਮਾਵਣ ਤੋਂ ਵੀ ਕਈ ਵਰਿਆਂ ਬਾਅਦ ਉਹਨੇ ਸਤਾਰੇ ਦੀ ਜੇਲ੍ਹ ਵਿੱਚ ਕੈਦ ਹੋਏ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਰਿਹਾ ਨਾ ਕਰਾਉਂਦੇ। ਸਤਿਗੁਰੂ ਜੀ ਸਦੈਵ ਹੀ ਕਾਲ ਕਰਕੇ ਹਾਜ਼ਰ ਨੇ, ਇਸ ਕਰਕੇ ਹਾਜ਼ਰ ਨੇ ਕਿਉਂਕਿ ਉਹਨਾਂ ਦੀ ਹਸਤੀ ਅਕਾਲ ਹੈ, ਅਕਾਲ ਮੂਰਤ। ਉਹਨਾਂ ਦੀ ਹਸਤੀ, ਉਹਨਾਂ ਦਾ ਵਜੂਦ ਅਕਾਲ ਕਾਲ ਦੇ ਦਾਇਰੇ ਵਿੱਚ ਨਹੀਂ ਹੈ।
ਅਜੂਨੀ ਸੈਭੰ,
ਅਜੂਨੀ ਹੈ, ਜੂਨੀਆਂ ਵਿੱਚ ਨਹੀਂ ਆਉਂਦਾ, ਉਹ ਜੂਨੀਆਂ ਤੋਂ ਰਹਿਤ ਹੈ। ਸੈਭੰ ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ ਹੈ।
ਗੁਰ ਪ੍ਰਸਾਦ,
ਸੈਭੰ ਸਵਤੇ ਪ੍ਰਕਾਸ਼, ਆਪਣੇ ਆਪ ਬਣਿਆ। ਇੱਥੇ ਕਈ ਸਵਾਲ ਕਰਦੇ ਆ, ਉਹ ਕਹਿੰਦੇ ਜੇ ਪਰਮਾਤਮਾ ਸੈਭੰ ਸਵਤੇ ਪ੍ਰਕਾਸ਼ ਹੈ ਤੇ ਫਿਰ ਇਹ ਸ੍ਰਿਸ਼ਟੀ ਨੂੰ ਸਵਤੇ ਪ੍ਰਕਾਸ਼ ਮੰਨਣ 'ਚ ਕੀ ਆਪੱਤੀ ਹੈ। ਜਦੋਂ ਗੱਲ ਸ੍ਰਿਸ਼ਟੀ ਦੀ ਬਣਨ ਦੀ ਆਉਂਦੀ ਹੈ ਤਾਂ ਆਪਾਂ ਕਹਿੰਦੇ ਹਾਂ ਜੀ ਇਹ ਸ੍ਰਿਸ਼ਟੀ ਨੂੰ ਰੱਬ ਨੇ ਬਣਾਇਆ, ਤੇ ਜੇ ਪੁੱਛੀਏ ਰੱਬ ਨੂੰ ਕਿਹਨੇ ਬਣਾਇਆ ਤੇ ਉਹ ਕਹਿੰਦੇ ਉਹ ਤਾਂ ਆਪਣੇ ਆਪ ਬਣਿਆ। ਜੇ ਰੱਬ ਆਪਣੇ ਆਪ ਬਣ ਸਕਦਾ ਤੇ ਫਿਰ ਸ੍ਰਿਸ਼ਟੀ ਆਪਣੇ ਆਪ ਨਹੀਂ ਬਣ ਸਕਦੀ, ਫਿਰ ਇਹਨੂੰ ਰੱਬ ਨੂੰ ਬਣਾਉਣ ਦੀ ਕੀ ਲੋੜ। ਜਿਹੜੇ ਪਦਾਰਥਵਾਦੀ ਬਿਰਤੀ ਰੱਖਣ ਵਾਲੇ ਲੋਕ ਨੇ ਉਹ ਏਦਾਂ ਸਵਾਲ ਕਰਦੇ। ਫਿਰ ਉੱਥੇ ਇਸ ਤਰ੍ਹਾਂ ਜਵਾਬ ਔੜਦਾ ਹੈ ਕਿ ਇਹ ਆਪਣੇ ਆਪ ਬਣੀ ਹੁੰਦੀ ਤੇ ਜਿਹੜੀਆਂ ਚੀਜ਼ਾਂ ਬਿਨਸ ਜਾਂਦੀਆਂ ਨੇ ਮੁੜ ਆਪਣੇ ਆਪ ਪੈਦਾ ਨਹੀਂ ਹੁੰਦੀਆਂ। ਨਿਰੰਕਾਰ ਦੀ ਚੇਤਨਤਾ ਕਰਕੇ, ਸ਼ਕਤੀ ਕਰਕੇ ਉਹ ਵਾਕਈ ਇਹਦੇ ਵਿੱਚ ਕੁਝ ਇਹੋ ਜਿਹੀ ਕਲਾ ਵਰਤਦੀ ਹੈ, ਸਫੁਰਤੀ ਹੁੰਦੀ ਹੈ ਤੇ ਉਤਪਤੀ ਹੋ ਜਾਂਦੀ ਹੈ। ਸੈਭੰ ਅਕਾਲ ਪੁਰਖ ਸਵਤੇ ਪ੍ਰਕਾਸ਼ ਹੈ। ਹਾਂਜੀ।
गुर प्रसाद
गुरु की कृपा द्वारा उस परमेश्वर के स्वरूप की प्राप्त जेडे स्वरूप उत्ते वर्णन होया ना करता पुरख निरभउ निर्वैर अकाल अजूनी सह वो मिलेगा किवें कहिंदे जदों गुरु की कृपा होवेगी गुर कृपा जेह नर को कीनी तेह एह जुगत पछानी नानक लीन भयो गोबिंद स्यो ज्यों पानी संग पानी गुरु की कृपा द्वारा उस ब्रह्म स्वरूप का साक्षात्कार हुंदा
कोई पढ़ता सह सह किरता कोई पढ़ा पुराना
सहसा किरता सहस कृति श्री गुरु ग्रंथ साहब तो पढ़ दो ना सलोक एक होंदी है संस्कृत एक होंदी है सहस कृति सहसा किरता संस्कृत की व्याकरण इदा भी अर्थ किए ने पर सहसा का मतलब होंदा सहजे सुखैन ढंग नाल कृत कीती हुई क्योंकि जिहड़ी संस्कृत भाषा सी वह ग्रंथां विच पुस्तकां विच लिखी जाण वाली मझी हुई भाषा सी आम बोलचाल दे विच उह नहीं सी हुण भी जिहड़ी पंजाबी आपां किताबां विच लिखी वेखदे हां वह शब्द असीं आम बोलचाल विच तां नहीं वरतदे कई पंजाबी दियां पुस्तकां जिहड़ियां अकादमिक लैवल दियां अजकल यूनिवर्सिटियां चों विद्वान लिख के छा उहनां विच जिहड़े पंजाबी दे शब्द वरते जांदे है वह इन्ने गूढ़े ने कि जो आम करके कोई नॉर्मली पंजाबी बोलने वाला व्यक्ति उन्होंने पढ़ता उन्हें समझ नहीं आती इसे तरह संस्कृत भाषा जी मझी हुई भाषा सी उहदे विच ग्रंथ लिखे जाते शास्त्र वह आम बोलचाल विच नहीं सी आते सुखैन ढंग नाल आपस में बोलचाल की बोली विच वरतन वाली बोली नूं सहसा किरता जां सहस किरती कहा जाता सहसा किरता का अर्थ प्राकृति भाषा और माघवी भाषा पाली वगैरह उन्होंने भी कहेंदे आ पाली दे विच लिखे हुए जां माघवी भाषा विच लिखे हुए जैन मत दे ग्रंथ बोध मत दे जिहड़े ग्रंथ ने कहेंदे कोई वह पढ़दा कोई पढ़े पुराना पुराण संस्कृत वगैरह भाषा विच लिखे हुए ने वेद व्यास जिन्हां दे करता हन कहिंदे कोई पुराण आदिक पढ़न दे विच अपना समां बतीत कर रहा है
कोई नाम जपै जप माली लागै तुसै ध्याना
कोई जप माली कहीए माला पकड़ के किसी देवी देवते दे मंत्र दे जाप जपण विच लगा होया इत्थे नाम जपै जप माली नाम है माला दा कि माला हथ विच पकड़ के कोई कई प्रकार के नाम जपण दे विच नाम जपण इत्थे परमेश्वर दे नाम दी बात नहीं कई प्रकार दे नाम है अमकी शक्ति दा नाम है अमकी शक्ति दा नाम है वह जपण विच उहनूं सिद्ध करन विच उसे विच ही अपना ध्यान लाई बैठे हन इधर ही उहनां दा ध्यान लगा होया है
कबही कबही किशु न जाना तेरा एको नाम पछाना
धन गुरु नानक साहब सच्चे पातशाह कहिंदे हे अकाल पुरख जी अब ही हुण भी ते कदे भी मैं होर कुछ नहीं जानदा ना मैं सहसा किरता व्याकरण आदिक पढ़न दे विच जां पुराणा नूं पढ़न दे विच जां होर प्रकार दे कर्मां विच मैं नहीं प्रवृत्त हाँ मैं होर कुछ जानदा ही नहीं हे प्रभु मैं ता तेरे एक नाम नूं ही मुक्ति दाता पछाणदा हाँ तेरा एको नाम पछाणना महाराज जिहड़ा तुहाडा नाम है ना उहनूं मैं पछाणदा हाँ की पछाणदा भी मुक्ति देण वाला तुहाडा नाम है तुहाडे नाम तो बिना किसी भी बंद खलासी नहीं होनी हाँ जी
ना जाना हरे मेरे कवन गते
बेनती करो इस तरह हे हर जी मैं नहीं जानता मेरी की हालत होगी उत्थे तां महाराज मैं वेखे ने मदोशा कड़ियाल कुटिया जांदा है असी तां दोषां वाले जीवां साडा की हाल होगा हे वाहिगुरु मैं नहीं जानता मेरी की गत होगी
हम मूरख अज्ञान सरन प्रभ तेरी कर कृपा राखो मेरी लाज पते
वाहिगुरु जी असीं मूर्ख हाँ अग्ञानी हाँ तुहाडी शरण विच आ महाराज मूर्ख भी हाँ अग्ञानी भी हाँ और हे प्रभु जी तुहाडी शरण विच हाँ साडे ते कृपा करो हे हरि जी ਮੇਰੀ ਇਹ ਸੰਸਾਰ ਵਿੱਚ ਵੀ ਲਾਜ ਰੱਖ ਲਓ ਤੇ ਅੱਗੇ ਪਰਲੋਕ ਵਿੱਚ ਵੀ ਮੇਰੀ ਪੱਤ ਰੱਖ ਲਓ। ਇੱਥੇ ਲਾਜ ਪਤੇ ਦੋ ਵਾਰੀ ਆਇਆ ਨਾ, ਇਸ ਲੋਕ ਵਿੱਚ ਵੀ ਲੱਜਿਆ ਰੱਖ ਲਓ ਮਹਾਰਾਜ ਤੇ ਪਰਲੋਕ ਵਿੱਚ ਵੀ ਮੇਰੀ ਪੱਤ ਰੱਖ ਲਓ। ਇੱਥੇ ਪਤੇ ਦਾ ਅਰਥ ਮਹਾਂਪੁਰਸ਼ਾਂ ਨੇ ਪਤੀ ਵੀ ਕੀਤਾ, ਹੇ ਪਤੀ ਪਰਮੇਸ਼ਵਰ ਜੀਓ ਕਿਰਪਾ ਕਰੋ ਮੇਰੀ ਲਾਜ ਰੱਖ ਲਵੋ।
ਕਬਰੂ ਜੀਅੜਾ ਉਹ ਬਚੜ ਹੈ ਕਬਰੂ ਜਾਏ ਪਿਆਲੇ।
ਹੇ ਪ੍ਰਭੂ ਮੈਂ ਆਪਣੇ ਜੀਅੜੇ ਦੀ ਕੀ ਦਸ਼ਾ ਦੱਸਾਂ, ਕਦੇ ਤੇ ਪੁੰਨ ਕਰਮਾਂ ਦੇ ਪ੍ਰਤਾਪ ਕਰਕੇ ਬੜੇ ਉੱਚੇ ਥਾਂ ਤੇ ਸਵਰਗਾਂ ਵਿੱਚ ਜਾ ਪਹੁੰਚਦਾ ਤੇ ਕਦੇ ਇੰਨੇ ਨੀਚ ਤੇ ਭੈੜੇ ਕਰਮ ਕੀਤੇ ਹੋਏ ਦੇ ਅੱਗੇ ਆਉਂਦੇ ਆ ਵੀ ਪਤਾਲ ਤੋਂ ਵੀ ਥੱਲੇ ਗਰਕ ਹੋ ਜਾਂਦਾ। ਕਦੇ ਤਾਂ ਅਸੀਂ ਆਪਣੇ ਸਾਰੇ ਅੰਦਰ ਝਾਤੀ ਮਾਰ ਕੇ ਵੇਖੀਏ, ਗੁਰੂ ਬਾਬੇ ਦੇ ਬੋਲ ਸਾਡੇ ਤੇ ਪੂਰੇ ਟੋਕਣਗੇ। ਕਦੇ ਤਾਂ ਇੰਨੀਆਂ ਚੰਗੀਆਂ ਵਿਚਾਰਾਂ ਹਿਰਦੇ ਚ ਪੈਦਾ ਹੁੰਦੀਆਂ ਵੀ ਹਿਰਦਾ ਉਡਾਰੀਆਂ ਮਾਰਦਾ ਬ੍ਰਹਮ ਰੂਪ ਦੇ ਵਿੱਚ ਹੁੰਦਾ ਨਾ। ਕਦੇ ਕਦੇ ਤਾਂ ਬੜਾ ਗੁਰਬਾਣੀ ਚ ਮਨ ਲੱਗਦਾ, ਕਦੇ ਗੁਰਬਾਣੀ ਬੜੀ ਰਸ ਵਾਲੀ ਪ੍ਰਤੀਤ ਹੁੰਦੀ ਹੈ। ਗੁਰਬਾਣੀ ਤਾਂ ਸਦਾ ਰਸ ਵਾਲੀ ਹੈ, ਪਰ ਸਾਡੀ ਅਵਸਥਾ ਕਦੇ ਕਦੇ ਬੜੀਆਂ ਚੰਗੀਆਂ ਚੰਗੀਆਂ ਵਿਚਾਰਾਂ ਆਉਂਦੀਆਂ, ਬੜੀਆਂ ਉਚਾਈ ਵਾਲੀਆਂ ਵਿਚਾਰਾਂ ਆਉਂਦੀਆਂ ਨੇ, ਪਰ ਕਦੇ ਇੰਨੀਆਂ ਭੈੜੀਆਂ ਤੇ ਮਾੜੀਆਂ ਵਿਚਾਰਾਂ ਵੀ ਆਉਂਦੀਆਂ ਨੇ ਕਿ ਸ਼ਾਇਦ ਪਤਾਲ ਵੀ ਉਹਨਾਂ ਵਿਚਾਰਾਂ ਤੋਂ ਘੱਟ ਨੀਵਾਂ ਹੋਵੇ। ਇੰਨੀਆਂ ਮਲਨ ਵਿਚਾਰਾਂ, ਇੰਨੀਆਂ ਭੈੜੀਆਂ ਵਿਚਾਰਾਂ, ਉਹ ਵੀ ਕਦੇ ਹਿਰਦੇ ਚ ਆਉਂਦੀਆਂ। ਇਹ ਸਾਡੇ ਜੀੜੇ ਦੀ ਦਸ਼ਾ ਹੈ।
ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ।
ਇਹ ਵਾਹਿਗੁਰੂ ਧਨ ਦਾ ਲੋਭੀ ਹੋਇਆ ਇਹ ਜੀੜਾ ਹਿਰਦਾ ਟਿਕਦਾ ਨਹੀਂ ਹੈ, ਇਹ ਚਾਰਾਂ ਦਿਸ਼ਾਵਾਂ ਨੂੰ ਭਾਲਦਾ, ਚਾਰਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ।
ਵਰਨ ਲਿਖਾਏ ਮੰਡਲ ਮਹਿਆਏ ਜੀਵਨ ਸਾਜ ਮਾਈ।
ਇਹ ਮਰਨਾ ਲਿਖਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਆਇਆ, ਪਰ ਆਪਣੇ ਜੀਵਨ ਦੇ ਬੰਨ ਨੂੰ ਬੰਨਦਾ ਕਿ ਮੈਂ ਖਬਰੇ ਮਰਨਾ ਹੀ ਨੀ ਕਿਤੇ, ਏਦਾਂ ਆਪਣੇ ਜੀਵਨ ਦੇ ਬੰਨ ਨੂੰ ਬੰਨਣ ਚ ਲੱਗਾ ਹੋਇਆ।
ਚਲੇ ਹਮ ਦੇਖ ਹੈ ਸਵਾਮੀ ਪਾਹੇ ਬਲੰਦੀ ਆਈ।
ਇੱਕ ਚੱਲਦੇ ਅਸੀਂ ਵੇਖੇ ਨੇ ਆਪਣੀ ਅੱਖਾਂ ਨਾਲ ਤੇ ਬਾਕੀਆਂ ਦੇ ਸਿਰਾਂ ਉੱਤੇ ਵੀ ਕਾਲ ਦੀ ਅਗਨੀ ਬਲਦੀ ਆ ਰਹੀ ਹੈ।
ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ ਨਾ ਕਿਸੇ ਬਾਪ ਨਾ ਮਾਈ।
ਜਦੋਂ ਮੌਤ ਆਉਣੀ ਆ, ਨਾ ਕਿਸੇ ਦਾ ਕਿਸੇ ਦੇ ਮਿੱਤ ਬਣਨਾ, ਨਾ ਭਾਈ ਨਾ ਕੋਈ ਬਾਪ ਨਾ ਮਾਈ।
ਪ੍ਰਣਵਤ ਨਾਨਕ ਜੇ ਤੂੰ ਦੇਵਾਨੇ ਅੰਤੇ ਹੋਏ ਸਖਾਈ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੇ ਤੂੰ ਮੈਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਦੇ ਦੇਵੇਂ, ਉਸੇ ਨੇ ਅੰਤ ਵੇਲੇ ਮੇਰਾ ਸਖਾਈ ਹੋਣਾ। ਇੱਥੇ ਪਾਵਨ ਸ਼ਬਦ ਦੀ ਸਮਾਪਤੀ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨਵਾਦ ਕਪਾਨਕੋਟ ਸ਼ੁਕਰ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਜੀ ਦੇ ਦਰਸ਼ਨ ਪਰਸੇ ਨੇ। ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ
ਨਾ ਕਿਸੇ ਬਾਪ ਨਾ ਮਾਈ। ਪ੍ਰਣਵਤ ਨਾਨਕ ਜੇ ਤੂੰ ਦੇਵ ਹੈ
ਅੰਤੇ ਹੋਏ ਸਖਾ।